ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਅਪ੍ਰੈਲ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ ਸੁਨਹਿਰੀ ਮਤਨ ਮੁਕਾਸ਼ਫਾ ਫਿਰ ਮੈਂ ਵੱਡੀ ਜਮਾਤ ਵਰਗੀ ਆਵਾਜ਼ ਅਤੇ ਜ਼ੋਰਦਾਰ ਪਾਣੀ ਵਰਗੀ ਆਵਾਜ਼ ਅਤੇ ਸਖ਼ਤ ਗੱਜਣ ਵਰਗੀ ਆਵਾਜ਼ ਸੁਣੀ ਭਈ ਹੈਲੇ ਲੁਈਆ ਇਸ ਲਈ ਭਈ ਖੁਦਾਵੰਦ ਸਾਡਾ ਰੱਬ ਕਾਦਰ ਮੁਤਲਿਕ ਬਾਦਸ਼ਾਹੀ ਕਰਦਾ ਹੈ। ਜਵਾਬੀ ਪੜ੍ਹਾਈ ਮੁਕਾਸ਼ਫਾ ਫਿਰ ਮੈਂ ਅਸਮਾਨ ਨੂੰ ਖੁੱਲ੍ਹਿਆ ਹੋਇਆ ਵੇਖਿਆ ਅਤੇ ਕੀ ਵੇਖਦਾ ਵਾਂ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹਦੇ ਉੱਤੇ ਕੋਈ ਬੈਠਾ ਹੈ ਜਿਹੜਾ ਸੱਚਾ ਅਤੇ ਬਰਹੱਕ ਅਖਵਾਉਂਦਾ ਹੈ ਅਤੇ ਉਹ ਰਾਸਤੀ ਨਾਲ ਇਨਸਾਫ ਅਤੇ ਲੜਾਈ ਕਰਦਾ ਹੈ ਅਤੇ ਉਹਦੀਆਂ ਅੱਖੀਆਂ ਅੱਗ ਦੇ ਛੋਲੇ ਨੇ ਅਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਤਾਜ ਨੇ ਅਤੇ ਉਹਦਾ ਇੱਕ ਨਾਂ ਲਿਖਿਆ ਹੋਇਆ ਹੈ ਜਿਹਨੂੰ ਉਹਦੇ ਸਿਵਾ ਹੋਰ ਕੋਈ ਨਹੀਂ ਜਾਣਦਾ ਅਤੇ ਉਹਨੇ ਲਹੂ ਦੇ ਛਿੜਕੇ ਹੋਏ ਕੱਪੜੇ ਪਾਏ ਅਤੇ ਉਹਦਾ ਨਾਂ ਰੱਬ ਦਾ ਕਲਾਮ ਅਖਵਾਉਂਦਾ ਹੈ ਅਤੇ ਅਸਮਾਨ ਦੀਆਂ ਫੌਜਾਂ ਚਿੱਟੇ ਘੋੜਿਆਂ ਉੱਤੇ ਬੈਠ ਕੇ ਅਤੇ ਚਿੱਟੇ ਸਾਫ ਮਹੀਨ ਕਤਾਨੀ ਕੱਪੜੇ ਪਾ ਕੇ ਉਹਦੇ ਮਗਰ ਮਗਰ ਨੇ ਅਤੇ ਕੌਮਾਂ ਨੂੰ ਮਾਰਨ ਲਈ ਉਹਦੇ ਮੂੰਹ 'ਚੋਂ ਇੱਕ ਤੇਜ਼ ਤਲਵਾਰ ਨਿਕਲਦੀ ਏ ਅਤੇ ਉਹ ਲੋਹੇ ਦੇ ਸੋਟੇ ਨਾਲ ਉਹਦੇ ਉੱਤੇ ਹਕੂਮਤ ਕਰੇਗਾ ਅਤੇ ਕਾਦਰ ਮੁਤਲਿਕ ਰੱਬ ਦੀ ਸਖ਼ਤ ਗੁੱਸੇ ਵਾਲੀ ਮਿਆਦ ਦੇ ਹੌਜ਼ ਵਿੱਚੋਂ ਅੰਗੂਰ ਨਿਚੋੜੇਗਾ ਅਤੇ ਉਹਦੇ ਕੱਪੜਿਆਂ ਅਤੇ ਉਹਨਾਂ ਉੱਤੇ ਇਹ ਨਾਂ ਲਿਖਿਆ ਹੋਵੇਗਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਖੁਦਾਵੰਦਾਂ ਦਾ ਖੁਦਾ। ਦਰਸੀਵਾਜ ਬਾਈਬਲ ਵਿੱਚੋਂ ਯਸਾਇਆ ਤੁਸੀਂ ਤਸੱਲੀ ਦਿਓ ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ ਤੁਹਾਡਾ ਰੱਬ ਆਖਦਾ ਹੈ। ਯਰੂਸ਼ਲਮ ਨੂੰ ਦੁਲਾਸਾ ਦਿਓ ਅਤੇ ਉਹਨੂੰ ਪੁਕਾਰ ਕੇ ਆਖੋ ਵੀ ਉਹਦੀ ਮੁਸੀਬਤ ਦੇ ਦਿਨ ਜਿਹੜੇ ਲੜਾਈ ਝਗੜੇ ਦੇ ਦਿਨ ਸੀ ਲੰਘ ਗਏ ਉਹਦੇ ਪਾਪਾਂ ਦਾ ਗਫਾਰਾ ਹੋਇਆ ਅਤੇ ਉਹਨੇ ਰੱਬ ਦੇ ਹੱਥੋਂ ਆਪਣੇ ਸਾਰੇ ਪਾਪਾਂ ਦਾ ਬਦਲਾ 2 ਚੰਦ ਪਾਇਆ। ਪੁਕਾਰਨ ਵਾਲੇ ਦੀ ਆਵਾਜ਼ ਵਿਆਬਾਨ ਵਿੱਚ ਖੁਦਾਵੰਦ ਦੀ ਰਾਹ ਸਿੱਧੀ ਕਰੋ ਸਹਿਰਾ ਵਿੱਚ ਸਾਡੇ ਖੁਦਾਵੰਦ ਦੀ ਸ਼ਾਹਰਾਹ ਹਮਵਾਰ ਕਰੋ। ਹਰ ਇੱਕ ਨਸ਼ੇਬ ਉੱਚਾ ਕੀਤਾ ਜਾਵੇਗਾ ਅਤੇ ਹਰ ਇੱਕ ਵਿੰਗੀ ਸ਼ੈ ਸਿੱਧੀ ਅਤੇ ਹਰ ਨਾ ਹਮਵਾਰ ਥਾਂ ਹਮਵਾਰ ਕੀਤੀ ਜਾਵੇਗੀ ਅਤੇ ਖੁਦਾਵੰਦ ਦਾ ਜਲਾਲ ਆਸ਼ਕਾਰਾ ਹੋਵੇਗਾ ਅਤੇ ਸਾਰੇ ਇਨਸਾਨ ਉਹਨੂੰ ਵੇਖਣਗੇ ਕਿਉਂ ਜੇ ਖੁਦਾਵੰਦ ਨੇ ਆਪਣੇ ਮੂੰਹੋਂ ਆਖਿਆ ਹੈ। ਲੂਕਾ ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ ਅਤੇ ਸਾਰੇ ਆਲ ਦੁਆਲ ਵਿੱਚ ਉਹਦੀ ਸ਼ੋਹਰਤ ਫੈਲ ਗਈ ਅਤੇ ਉਹ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਰਿਹਾ ਅਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ ਅਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਲਈ ਸੀ ਅਤੇ ਆਪਣੇ ਰਿਵਾਜ ਦੇ ਮੁਤਾਬਕ ਸਬਤ ਦੇ ਦਿਨ ਇਬਾਦਤ ਖਾਨੇ ਵਿੱਚ ਗਿਆ ਅਤੇ ਪੜ੍ਹਨ ਨੂੰ ਖੜ੍ਹਾ ਹੋਇਆ ਅਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਅਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਥਾਂ ਕੱਢੀ ਜਿੱਥੇ ਇਹ ਲਿਖਿਆ ਸੀ ਵੀ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ ਇਸ ਲਈ ਵੀ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ ਉਹਨੇ ਮੈਨੂੰ ਘੱਲਿਆ ਹੈ ਵੀ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਅਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਅਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ ਅਤੇ ਜਿੰਨੇ ਇਬਾਦਤ ਖਾਨੇ ਵਿੱਚ ਸੀ ਸਾਰਿਆਂ ਦੀਆਂ ਨਜ਼ਰਾਂ ਉਹਦੇ ਉੱਤੇ ਲੱਗੀਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਲੂਕਾ ਅਤੇ ਵੇਖੋ ਯਾਇਰ ਨਾਂ ਦਾ ਇੱਕ ਬੰਦਾ ਜਿਹੜਾ ਇਬਾਦਤ ਖਾਨੇ ਦਾ ਸਰਦਾਰ ਸੀ ਆਇਆ ਅਤੇ ਯਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦੀ ਮਿੰਨਤ ਕੀਤੀ ਭਈ ਮੇਰੇ ਘਰ ਚੱਲ ਕਿਉਂ ਜੇ ਉਹਦੀ ਇਕਲੌਤੀ ਧੀ ਘੱਟੋ ਘੱਟ 12 ਵਰ੍ਹਿਆਂ ਦੀ ਸੀ ਮਰਨ ਵਾਲੀ ਸੀ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤ ਖਾਨੇ ਦੇ ਸਰਦਾਰ ਵੱਲੋਂ ਕਿਸੇ ਨੇ ਆ ਕੇ ਆਖਿਆ ਤੇਰੀ ਧੀ ਮਰ ਗਈ ਏ ਉਸਤਾਦ ਨੂੰ ਤਕਲੀਫ ਨਾ ਦੇ। ਯਸੂ ਨੇ ਸੁਣ ਕੇ ਉਹਨੂੰ ਜਵਾਬ ਦਿੱਤਾ ਡਰ ਨਾ ਬਸ ਭਰੋਸਾ ਰੱਖ ਉਹ ਬਚ ਜਾਵੇਗੀ। ਅਤੇ ਘਰ ਵਿੱਚ ਅੱਪੜ ਕੇ ਪਤਰਸ ਅਤੇ ਯੋਹਾਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਂ ਪਿਓ ਦੇ ਇਲਾਵਾ ਕਿਸੇ ਨੂੰ ਆਪਣੇ ਨਾਲ ਅੰਦਰ ਨਾ ਜਾਣ ਦਿੱਤਾ ਅਤੇ ਸਾਰੇ ਉਹਦੇ ਲਈ ਰੋ ਪਿੱਟ ਰਹੇ ਸੀ ਪਰ ਉਹਨੇ ਆਖਿਆ ਮਾਤਮ ਨਾ ਕਰੋ ਉਹ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗ ਪਏ ਕਿਉਂ ਜੇ ਉਹ ਜਾਣਦੇ ਸੀ ਭਈ ਉਹ ਮਰ ਗਈ ਏ। ਪਰ ਉਹਨੇ ਉਹਦਾ ਹੱਥ ਫੜਿਆ ਅਤੇ ਆਖਿਆ, ਐ ਲੜਕੀ ਉੱਠ। ਉਹਦੀ ਰੂਹ ਫੇਰ ਆਈ ਅਤੇ ਉਹ ਉਸੇ ਵੇਲੇ ਉੱਠੀ। ਫਿਰ ਯਿਸੂ ਨੇ ਹੁਕਮ ਦਿੱਤਾ ਭਈ ਕੁੜੀ ਨੂੰ ਕੁਝ ਖਾਣ ਪੀਣ ਨੂੰ ਦਿਓ। ਲੂਕਾ ਅਤੇ ਫਕੀਰ ਦੀ ਈਦ, ਜਿਹਨੂੰ ਫਸਾ ਦੀ ਈਦ ਆਖਦੇ ਨੇ, ਨੇੜੇ ਸੀ ਅਤੇ ਸਰਦਾਰ ਕਾਹਨ ਅਤੇ ਫਕੀਰ ਮੌਕਾ ਲੱਭ ਰਹੇ ਸੀ ਭਈ ਉਹਨੂੰ ਕਿਵੇਂ ਮਾਰ ਸੁੱਟਣ, ਕਿਉਂ ਜੇ ਲੋਕਾਂ ਤੋਂ ਡਰਦੇ ਸੀ। ਲੂਕਾ ਫਿਰ ਉਹਨਾਂ ਦੀ ਸਾਰੀ ਜਮਾਤ ਉੱਠ ਕੇ ਉਹਨੂੰ ਪਿਲਾਤੁਸ ਦੇ ਕੋਲ ਲੈ ਗਈ ਅਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣਾ ਸ਼ੁਰੂ ਕੀਤਾ ਭਈ ਇਹਨੂੰ ਅਸੀਂ ਆਪਣੀ ਕੌਮ ਨੂੰ ਵਰਗਲਾਉਂਦੇ ਅਤੇ ਕੈਸਰ ਨੂੰ ਚੰਦਾ ਦੇਣ ਤੋਂ ਮਨ੍ਹਾ ਕਰਦੇ ਅਤੇ ਆਪਣੇ ਆਪ ਨੂੰ ਮਸੀਹ ਬਾਦਸ਼ਾਹ ਆਖਦੇ ਫੜਿਆ ਹੈ। ਪਿਲਾਤੁਸ ਨੇ ਉਹਨੂੰ ਆਖਿਆ, ਭਈ ਕੀ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ? ਉਹਨੇ ਉਹਦੇ ਜਵਾਬ ਵਿੱਚ ਆਖਿਆ, ਤੂੰ ਆਪ ਆਖਦਾ ਹੈ। ਪਿਲਾਤੁਸ ਨੇ ਸਰਦਾਰ ਕਾਹਨਾਂ ਅਤੇ ਆਮ ਲੋਕਾਂ ਨੂੰ ਆਖਿਆ, ਮੈਂ ਇਸ ਬੰਦੇ ਵਿੱਚ ਕੋਈ ਕਸੂਰ ਨਹੀਂ ਵੇਖਦਾ। ਪਰ ਪਿਲਾਤੁਸ ਨੇ ਯਿਸੂ ਨੂੰ ਛੱਡਣ ਦੇ ਇਰਾਦੇ ਨਾਲ ਫਿਰ ਉਹਨਾਂ ਨੂੰ ਆਖਿਆ, ਪਰ ਉਹ ਚੱਲਾ ਕੇ ਆਖਣ ਲੱਗੇ, ਇਹਨੂੰ ਸੂਲੀ ਦੇ, ਸੂਲੀ। ਤਦ ਪਿਲਾਤੁਸ ਨੇ ਹੁਕਮ ਦਿੱਤਾ ਭਈ ਉਹਨਾਂ ਦੀ ਦਰਖਾਸਤ ਦੇ ਮੁਤਾਬਕ ਹੋਵੇ। ਜਦ ਉਹ ਉਸ ਥਾਂ ਅਪੜੇ ਜਿਹਨੂੰ ਖੋਪੜੀ ਆਖਦੇ ਨੇ ਅਤੇ ਉੱਥੇ ਉਹਨੂੰ ਸੂਲੀ ਚਾੜਿਆ ਅਤੇ ਬਦਕਾਰਾਂ ਨੂੰ ਵੀ, ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ। ਯਿਸੂ ਨੇ ਆਖਿਆ, ਐ ਬਾਪ ਇਹਨਾਂ ਨੂੰ ਮਾਫ਼ ਕਰ ਕਿਉਂ ਜੇ ਇਹ ਨਹੀਂ ਜਾਣਦੇ ਭਈ ਕੀ ਕਰਦੇ ਨੇ। ਅਤੇ ਉਹਨਾਂ ਨੇ ਉਹਦੇ ਕੱਪੜਿਆਂ ਦੇ ਹਿੱਸੇ ਵੰਡੇ ਅਤੇ ਉਹਨਾਂ ਉੱਤੇ ਪਰਚੀਆਂ ਪਾਈਆਂ ਅਤੇ ਸੂਰਜ ਦੀ ਲੋ ਜਾਂਦੀ ਰਹੀ ਅਤੇ ਮਕਦਸ ਦਾ ਪਰਦਾ ਵਿਚਕਾਰੋਂ ਫਟ ਗਿਆ। ਫਿਰ ਯਿਸੂ ਨੇ ਬੜੀ ਆਵਾਜ਼ ਨਾਲ ਚਿੱਲਾ ਕੇ ਆਖਿਆ, ਐ ਬਾਪ ਮੈਂ ਆਪਣੀ ਰੂਹ ਤੇਰੇ ਹੱਥਾਂ ਵਿੱਚ ਦੇਣਾ ਵਾਂ, ਅਤੇ ਇਹ ਆਖ ਕੇ ਦਮ ਦੇ ਦਿੱਤਾ। ਇਹ ਮਾਜਰਾ ਵੇਖ ਕੇ ਸੂਬੇਦਾਰ ਨੇ ਰੱਬ ਦੀ ਵਡਿਆਈ ਕੀਤੀ ਅਤੇ ਆਖਿਆ, ਬੇਸ਼ੱਕ ਇਹ ਬੰਦਾ ਰਾਸਤਬਾਜ਼ ਸੀ। ਮਰਕਸ ਹਫ਼ਤੇ ਦੇ ਪਹਿਲੇ ਦਿਨ ਜਦੋਂ ਉਹ ਜੀ ਉੱਠਿਆ ਅਤੇ ਪਹਿਲਾਂ ਮਗਦਲੀਨੀ ਨੂੰ, ਜਿਹਦੇ ਵਿੱਚੋਂ ਉਹਨੇ 7 ਬਦਰੂਆਂ ਕੱਢੀਆਂ ਸੀ, ਵਿਖਾ ਲਈ ਦਿੱਤਾ। ਉਹਨੇ ਜਾ ਕੇ ਉਹਦੇ ਸਾਥੀਆਂ ਨੂੰ, ਜਿਹੜੇ ਮਾਤਮ ਕਰਦੇ ਅਤੇ ਰੋਂਦੇ ਸੀ, ਖ਼ਬਰ ਦਿੱਤੀ ਅਤੇ ਉਹਨਾਂ ਨੇ ਇਹ ਸੁਣ ਕੇ ਭਈ ਉਹ ਜਿਉਂਦਾ ਏ ਅਤੇ ਉਹਨੇ ਉਹਨੂੰ ਵੇਖਿਆ ਏ, ਯਕੀਨ ਨਾ ਕੀਤਾ। ਇਹਦੇ ਬਾਅਦ ਉਹ ਦੂਜੀ ਵਾਰੀ ਉਹਨਾਂ ਵਿੱਚੋਂ 2 ਨੂੰ, ਜਦ ਉਹ ਪਿੰਡ ਵੱਲ ਪੈਦਲ ਜਾ ਰਹੇ ਸੀ, ਵਿਖਾ ਲਈ ਦਿੱਤਾ। ਉਹਨਾਂ ਨੇ ਵੀ ਜਾ ਕੇ ਬਾਕੀ ਲੋਕਾਂ ਨੂੰ ਖ਼ਬਰ ਦਿੱਤੀ, ਪਰ ਉਹਨਾਂ ਨੇ ਉਹਨਾਂ ਦਾ ਵੀ ਯਕੀਨ ਨਾ ਕੀਤਾ। ਫਿਰ ਉਹ ਉਹਨਾਂ 11 ਨੂੰ ਵੀ, ਜਦ ਖਾਣਾ ਖਾਣ ਨੂੰ ਬੈਠੇ ਸੀ, ਵਿਖਾ ਲਈ ਦਿੱਤਾ ਅਤੇ ਉਹਨੇ ਉਹਨਾਂ ਦੀ ਬੇਯਕੀਨੀ ਅਤੇ ਸਖ਼ਤ ਦਿਲੀ ਦੇ ਪਾਰੋਂ ਉਹਨਾਂ ਦੀ ਝਾੜ ਕੀਤੀ, ਕਿਉਂ ਜੇ ਜਿਨ੍ਹਾਂ ਨੇ ਉਹਨੂੰ ਜੀ ਉੱਠਣ ਤੋਂ ਬਾਅਦ ਵੇਖਿਆ ਸੀ, ਉਹਨਾਂ ਨੇ ਉਹਨਾਂ ਦਾ ਯਕੀਨ ਨਾ ਕੀਤਾ ਸੀ। ਅਤੇ ਉਹਨੇ ਉਹਨਾਂ ਨੂੰ ਆਖਿਆ, ਭਈ ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਅਤੇ ਇਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜਜ਼ੇ ਹੋਣਗੇ। ਉਹ ਮੇਰੇ ਨਾਂ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਅਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਧਰਨਗੇ ਅਤੇ ਉਹ ਚੰਗੇ ਹੋ ਜਾਣਗੇ। ਗਰਜ਼ ਖੁਦਾਵੰਦ ਯਿਸੂ ਉਹਨਾਂ ਨਾਲ ਕਲਾਮ ਕਰਨ ਤੋਂ ਬਾਅਦ ਅਸਮਾਨ ਉੱਤੇ ਚੁੱਕਿਆ ਗਿਆ ਅਤੇ ਰੱਬ ਦੇ ਸੱਜੇ ਪਾਸੇ ਬੈਠ ਗਿਆ। ਫਿਰ ਉਹਨਾਂ ਨੇ ਨਿਕਲ ਕੇ ਹਰ ਥਾਂ ਮੁਨਾਦੀ ਕੀਤੀ ਅਤੇ ਖੁਦਾਵੰਦ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਅਤੇ ਕਲਾਮ ਨੂੰ ਉਹਨਾਂ ਮੌਜਜ਼ਿਆਂ ਦੇ ਪਾਰੋਂ, ਜਿਹੜੇ ਨਾਲ ਨਾਲ ਹੁੰਦੇ ਸੀ, ਸਾਬਤ ਕਰਦਾ ਰਿਹਾ। ਆਮੀਨ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਅਤੇ ਸਿਹਤ। ਦੁੱਖਾਂ ਦੇ, ਮਰਨ ਦੇ ਅਤੇ ਪਾਪ ਦੇ ਅਕੀਦੇ ਗੈਰ ਅਸਲੀ ਨੇ। ਜਦੋਂ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ 'ਤੇ ਸਮਝਿਆ ਜਾਂਦਾ ਹੈ ਤਾਂ ਉਹਨਾਂ ਦਾ ਇਨਸਾਨ ਉੱਤੇ ਕੋਈ ਇਖਤਿਆਰ ਨਹੀਂ ਹੁੰਦਾ, ਕਿਉਂ ਜੇ ਇਨਸਾਨ ਲਾਫਾਨੀ ਏ ਅਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਹਯਾਤੀ ਦੀ ਲਾਜ਼ਵਾਲ ਅਸਲੀਅਤ, ਇਹਦੀ ਕੁਦਰਤ ਅਤੇ ਲਾਫਾਨੀਅਤ ਉੱਤੇ ਸਾਡੇ ਯਕੀਨ ਨੂੰ ਮਜ਼ਬੂਤ ਕਰਦਿਆਂ ਹੋਏ ਇਹ ਫਹਿਮ ਭਈ ਰੱਬ ਰੂਹ ਹਯਾਤੀ ਏ, ਸਾਡੇ ਦਿਨਾਂ ਨੂੰ ਵਧਾਉਂਦਾ ਹੈ। ਹਯਾਤੀ ਅਸਲੀ ਏ ਅਤੇ ਮੌਤ ਵਹਿਮ ਏ। ਯਿਸੂ ਦੀ ਰਾਹ ਵਿੱਚ ਰੂਹ ਦੀਆਂ ਅਸਲੀਅਤਾਂ ਦਾ ਇੱਕ ਇਜ਼ਹਾਰ ਮਾਦੀ ਸਿਆਣ ਦੇ ਹਨੇਰ ਇਦਰਾਕ ਵਿੱਚ ਹਮਾਂਗੀ ਅਤੇ ਲਾਫਾਨੀਅਤ ਨੂੰ ਹੱਲ ਕਰਦਾ ਏ। ਲਖਾਰੀ ਨੇ ਨਾ ਉਮੀਦ ਉਜ਼ਵੀ ਬਿਮਾਰੀ ਨੂੰ ਸ਼ਿਫਾ ਦਿੱਤੀ ਅਤੇ ਬਸ ਰੱਬ ਨੂੰ ਹੀ ਹਯਾਤੀ ਮੰਨਣ ਦੇ ਰਾਹੀਂ ਮਰਨ ਵਾਲੇ ਨੂੰ ਜ਼ਿੰਦਾ ਕੀਤਾ। ਇਹ ਮੰਨਣਾ ਪਾਪ ਏ ਭਈ ਕੋਈ ਸ਼ੈ ਕਾਦਰ ਮੁਤਲਿਕ ਅਤੇ ਅਬਦੀ ਹਯਾਤੀ ਨੂੰ ਨੀਵਾਂ ਕਰ ਸਕਦੀ ਏ, ਅਤੇ ਇਹ ਸਮਝਦਿਆਂ ਹੋਏ ਭਈ ਮੌਤ ਨਹੀਂ ਏ ਅਤੇ ਇਹਦੇ ਨਾਲ ਨਾਲ ਰੂਹ ਦੇ ਫਜ਼ਲਾਂ ਨੂੰ ਸਮਝਣਾ ਹਯਾਤੀ ਵਿੱਚ ਲੋਅ ਲਿਆਉਂਦਾ ਹੈ। ਫਿਰ ਵੀ ਸਾਨੂੰ ਇਖਤਿਆਰ ਦੇ ਸਾਦਾ ਇਜ਼ਹਾਰ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਏ ਅਤੇ ਜਿੰਨੀ ਛੇਤੀ ਅਸੀਂ ਇਹ ਸ਼ੁਰੂ ਕਰਾਂਗੇ ਓਨਾ ਹੀ ਚੰਗਾ ਏ। ਅਖੀਰੀ ਇਜ਼ਹਾਰ ਉਹਦੇ ਪੂਰਾ ਹੋਣ ਵਿੱਚ ਥੋੜ੍ਹਾ ਵੇਲਾ ਲੈਂਦਾ ਹੈ। ਟੁਰਦਿਆਂ ਹੋਏ ਸਾਨੂੰ ਅੱਖ ਤੋਂ ਹਦਾਇਤ ਮਿਲਦੀ ਏ, ਅਸੀਂ ਆਪਣੇ ਪੈਰਾਂ ਦੇ ਸਾਹਮਣੇ ਵੇਖਦੇ ਹਾਂ, ਅਤੇ ਜੇ ਅਸੀਂ ਸਿਆਣੇ ਹੋਈਏ ਤਾਂ ਅਸੀਂ ਰੂਹਾਨੀ ਤਰੱਕੀ ਦੀ ਰਾਹ ਵਿੱਚ ਇੱਕ ਪੈਰ ਅਗਾਂਹ ਨੂੰ ਵੇਖਦੇ ਹਾਂ। ਯਸੂ ਨੇ ਆਖਿਆ, ਯੋਹੰਨਾ 8:51 ਆਇਤ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤਾਂ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤੀਕਰ ਮਹਦੂਦ ਨਹੀਂ ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕ੍ਰਿਸ਼ਮਾ ਵੀ ਸ਼ਾਮਲ ਹੈ। ਯਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਿਫਾ ਦਿੰਦੇ ਹੋਏ ਅਤੇ ਮੁਰਦੇ ਨੂੰ ਜਿਉਂਦਾ ਕਰਦਾ ਹੋਏ ਕੀਤਾ। ਫਾਨੀ ਸਿਆਣ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ, ਅਤੇ ਲਾਫਾਨੀ ਜਵਾਨ ਵਰਦੀ ਮਿਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਉੱਤੇ ਇਨਸਾਰ ਕਰਦਿਆਂ ਹੋਏ ਇਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਅਤੇ ਆਪਣੀ ਨਿਊ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ, ਉਹ ਹੋਰ ਤੇਜ਼ੀ ਨਾਲ ਰੱਬ, ਹਯਾਤੀ ਅਤੇ ਪਿਆਰ ਵਿੱਚ ਵਧੇਗਾ। ਬਿਮਾਰੀ ਅਤੇ ਮੌਤ ਉੱਤੇ ਯਕੀਨ ਸੱਚਮੁੱਚ ਪਾਪ ਉੱਤੇ ਯਕੀਨ ਵਾਂਗਰ ਹਯਾਤੀ ਅਤੇ ਸਿਹਤਮੰਦੀ ਦੇ ਸੱਚੇ ਫਹਿਮ ਨੂੰ ਬੰਦ ਕਰਨ ਵੱਲ ਰਜੂ ਕਰਦਾ ਹੈ। ਇਨਸਾਨ ਕਦੋਂ ਸਾਇੰਸ ਵਿੱਚ ਇਸ ਅਸਲੀਅਤ ਲਈ ਜਾਗੇਗਾ? ਇਹ ਅਸਲੀਅਤ ਭਈ ਮਸੀਹ ਜਾਂ ਸੱਚਿਆਈ ਨੇ ਮੌਤ ਉੱਤੇ ਫਤਿਹ ਪਾਈ ਜਾਂ ਹੁਣ ਵੀ ਫਤਿਹ ਪਾਉਂਦਾ ਹੈ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਿਆਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਹੈ। ਅਤੇ ਇਹ ਜ਼ਾਹਿਰ ਕਰਦਾ ਹੈ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਹੈ ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂਕਿ ਅਸਲੀ ਇਨਸਾਨ ਅਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਮਸਲੂਬੀਅਤ ਦੀ ਅਫਾਦੀਅਤ ਇਸ ਅਮਲੀ ਪਿਆਰ ਅਤੇ ਚੰਗਿਆਈ ਵਿੱਚ ਲੁਕੀ ਏ ਜਿਹੜੀ ਇਨਸਾਨ ਲਈ ਜ਼ਾਹਿਰ ਹੁੰਦੀ ਏ। ਸੱਚਿਆਈ ਇਨਸਾਨਾਂ ਦੇ ਵਿਚਕਾਰ ਰਹਿੰਦੀ ਰਹੀ ਏ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਵੀ ਇਹ ਸੱਚਿਆਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਿਹ ਦਿੱਤੀ ਏ, ਉਹਦੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਵੀ ਇੰਜ ਹੋਣਾ ਵੀ ਮੁਮਕਿਨ ਹੋ ਸਕਦਾ ਸੀ। ਮੌਤ ਉੱਤੇ ਆਲਮਗੀਰ ਇਮਾਨ ਦਾ ਕੋਈ ਫਾਇਦਾ ਨਹੀਂ ਏ, ਇਹ ਹਯਾਤੀ ਜਾਂ ਸੱਚਿਆਈ ਨੂੰ ਸਾਹਮਣੇ ਨਹੀਂ ਲਿਆ ਸਕਦਾ। ਮੌਤ ਅਖੀਰੀ ਇੱਕ ਫਾਨੀ ਸੁਫਨਾ ਹੀ ਪਾਈ ਜਾਵੇਗੀ ਜਿਹੜੀ ਹਨੇਰੇ ਵਿੱਚ ਆਉਂਦੀ ਅਤੇ ਲੋਅ ਵਿੱਚ ਗਾਇਬ ਹੋ ਜਾਂਦੀ ਏ। ਰੱਬ ਦੀ ਤਾਕਤ ਦੇ ਵੱਡੇ ਮਜ਼ਹਰ ਦਾ ਜੀ ਉੱਠਣਾ ਮਾਦੇ ਅਤੇ ਬਦਨ ਉੱਤੇ ਉਹਦੀ ਫਤਿਹ ਦਾ ਸਬੂਤ ਸੀ, ਅਤੇ ਇਹਨੇ ਇਲਾਹੀ ਸਾਇੰਸ ਦੀ ਪੂਰੀ ਗਵਾਹੀ ਦਿੱਤੀ, ਉਹ ਗਵਾਹੀ ਜਿਹੜੀ ਇਨਸਾਨਾਂ ਲਈ ਬਹੁਤ ਜ਼ਰੂਰੀ ਏ। ਇਹ ਅਕੀਦਾ ਭਈ ਇਨਸਾਨ ਰੱਬ ਤੋਂ ਵੱਖਰਾ ਵਜੂਦ ਜਾਂ ਸਿਆਣ ਰੱਖਦਾ ਏ ਫਨਾ ਹੋਣ ਵਾਲੀ ਇੱਕ ਗਲਤੀ ਏ। ਇਹਦਾ ਸਾਹਮਣਾ ਯਸੂ ਨੇ ਇਲਾਹੀ ਸਾਇੰਸ ਦੇ ਨਾਲ ਕੀਤਾ ਅਤੇ ਇਹਦੇ ਅਦਮ ਨੂੰ ਸਾਬਤ ਕੀਤਾ। ਉਸ ਅਜੀਬ ਜਲਾਲ ਦੇ ਪਾਰੋਂ ਜਿਹੜਾ ਰੱਬ ਨੇ ਆਪਣੇ ਮਸਾਂ ਉੱਤੇ ਨਿਸ਼ਾਵਰ ਕੀਤਾ, ਅਜ਼ਮਾਇਸ਼, ਪਾਪ, ਬਿਮਾਰੀ ਅਤੇ ਮੌਤ ਦਾ ਯਸੂ ਨੂੰ ਕੋਈ ਡਰ ਨਹੀਂ ਸੀ। ਬੰਦਿਆਂ ਨੂੰ ਸਮਝਣ ਦਿਓ ਭਈ ਉਹਨਾਂ ਨੇ ਬਦਨ ਨੂੰ ਕਤਲ ਕਰ ਦਿੱਤਾ ਹੈ, ਬਾਅਦ ਵਿੱਚ ਉਹ ਉਹਨਾਂ ਨੂੰ ਇਹ ਬਦਨ ਇੰਝ ਵੀ ਵਿਖਾਵੇਗਾ। ਇਹ ਇਜ਼ਹਾਰ ਕਰਦਾ ਹੈ ਭਈ ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹਕੂਮਤ ਕਰਦੀ ਏ, ਨਾ ਕਿ ਬਦੀ, ਅਤੇ ਇਸੇ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਏ। ਯਸੂ ਨੇ ਆਪਣੇ ਸ਼ਾਗਿਰਦਾਂ ਨੂੰ ਇਹ ਸਬੂਤ ਦੀ ਸਾਇੰਸ ਸਿਖਾਈ ਸੀ। ਉਹ ਉਹਨਾਂ ਨੂੰ ਹਾਲੇ ਤੀਕਰ ਇਸ ਨਾ ਸਮਝੇ ਜਾਣ ਵਾਲੇ ਅਖਾਣ ਨੂੰ ਅਜ਼ਮਾਉਣ ਦੇ ਕਾਬਲ ਬਣਾ ਰਿਹਾ ਸੀ ਭਈ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹਦੀ ਗਲਤੀ ਨੂੰ ਦੂਰ ਕਰਨ ਵਾਲੇ, ਬਿਮਾਰ ਨੂੰ ਸ਼ਿਫਾ ਦੇਣ ਅਤੇ ਮਰੇ ਹੋਏ ਨੂੰ ਜ਼ਿੰਦਾ ਕਰਨ ਵਾਲੇ ਕੰਮ ਦੇ ਰਾਹੀਂ ਉਹਨਾਂ ਨੂੰ ਉਹਦੀ ਹਯਾਤੀ ਦੇ ਅਸੂਲ ਨੂੰ ਪੂਰੇ ਤੌਰ 'ਤੇ ਹੋਰ ਸਮਝਣਾ ਚਾਹੀਦਾ ਏ, ਜਿਵੇਂ ਉਹਨਾਂ ਨੇ ਉਹਦੀ ਜਿਸਮਾਨੀ ਰਵਾਨਗੀ ਤੋਂ ਬਾਅਦ ਸਮਝਿਆ ਸੀ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਿਹਮੰਦ ਹੋਣਾ ਚਾਹੀਦਾ ਏ, ਇਸ ਤੋਂ ਪਹਿਲਾਂ ਭਈ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਅਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਅਤੇ ਹਯਾਤੀ ਨੂੰ ਗਲਤੀ ਅਤੇ ਮੌਤ ਉੱਤੇ ਫਤਿਹ ਦੀ ਮੋਹਰ ਲਾ ਦੇਣੀ ਚਾਹੀਦੀ ਏ। ਦੁਆਏ ਖੈਰ ਆਖਦੀ ਏ, ਇਹ ਇੱਕ ਚੰਗੇ ਅਤੇ ਵਫ਼ਾਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਕਬਰ ਦੀਆਂ ਸੁੰਜੀਆਂ ਕੰਧਾਂ ਨੇ ਯਸੂ ਨੂੰ ਉਹਦੇ ਵੈਰੀਆਂ ਤੋਂ ਪਨਾਹ ਫਰਾਹਮ ਕੀਤੀ, ਯਾਨੀ ਅਜਿਹੀ ਥਾਂ ਮੁਹੱਈਆ ਕੀਤੀ ਜਿਹਦੇ ਵਿੱਚ ਰਹਿੰਦਿਆਂ ਹੋਏ ਉਹਨੇ ਹਸਤੀ ਦੇ ਸਭ ਤੋਂ ਵੱਡੇ ਮਸਲੇ ਨੂੰ ਹੱਲ ਕੀਤਾ। ਕਬਰ ਵਿੱਚ ਉਹਦੇ ਤਿੰਨਾਂ ਦਿਨਾਂ ਦੇ ਕੰਮ ਨੇ ਵੇਲੇ ਉੱਤੇ ਅਬਦੀਅਤ ਦੀ ਮੋਹਰ ਲਾ ਦਿੱਤੀ। ਉਹਨੇ ਹਯਾਤੀ ਨੂੰ ਲਾਜ਼ਵਾਲ ਅਤੇ ਮੁਹੱਬਤ ਨੂੰ ਨਫ਼ਰਤ ਦੀ ਉਸਤਾਦ ਸਾਬਤ ਕੀਤਾ। ਉਹ ਆਇਆ ਅਤੇ ਉਹਨੇ ਕ੍ਰਿਸ਼ਨ ਸਾਇੰਸ ਦੀ ਬੁਨਿਆਦ ਉੱਤੇ ਮਾਦੇ ਉੱਤੇ ਸਿਆਣ ਦੀ ਤਾਕਤ, ਦਵਾਈਆਂ, ਸਰਜਰੀ ਅਤੇ ਅਫਸਾਨੀ ਸਿਹਤ ਦੇ ਸਾਰੇ ਦਾਅਵਿਆਂ ਵਿੱਚ ਮਹਾਰਤ ਹਾਸਲ ਕੀਤੀ। ਉਹਨੇ ਸੋਜ ਨੂੰ ਮੁਕਾਉਣ ਲਈ ਕਿਸੇ ਦਵਾਈ ਨੂੰ ਨਹੀਂ ਵਰਤਿਆ। ਉਹਨੇ ਜ਼ਾਇਆ ਹੋਣ ਵਾਲੀਆਂ ਤਾਕਤਾਂ ਨੂੰ ਬਹਾਲ ਕਰਨ ਲਈ ਖੁਰਾਕ ਜਾਂ ਸਾਫ਼ ਹਵਾ ਉੱਤੇ ਇਨਹਿਸਾਰ ਨਹੀਂ ਕੀਤਾ। ਉਹਨੂੰ ਪਾਟੀਆਂ ਹੋਈਆਂ ਤਲੀਆਂ ਨੂੰ ਛਫਾ ਦੇਣ, ਜ਼ਖਮੀ ਹਿੱਸਿਆਂ ਨੂੰ ਠੀਕ ਕਰਨ ਅਤੇ ਪਾਟੇ ਹੋਏ ਪੈਰਾਂ ਨੂੰ ਠੀਕ ਕਰਨ ਲਈ ਕਿਸੇ ਹਕੀਮ ਦੀ ਮੁਹਾਰਤ ਦੀ ਲੋੜ ਨਹੀਂ ਪਈ ਕਿ ਉਹ ਉਹਨਾਂ ਹੱਥਾਂ ਨੂੰ ਪੱਟੀਆਂ ਅਤੇ ਸ਼ੀਟਾਂ ਲਾਉਣ ਲਈ ਵਰਤਦਾ ਅਤੇ ਪੈਰਾਂ ਨੂੰ ਪਹਿਲੇ ਵਾਂਗਰ ਵਰਤਦਾ ਹੈ। ਜਦੋਂ ਉਹ ਕਬਰ ਵਿੱਚ ਸੀ ਅਤੇ ਉਹਦੇ ਸ਼ਾਗਿਰਦ ਉਹਨੂੰ ਮਰਿਆ ਹੋਇਆ ਸਮਝ ਰਹੇ ਸੀ ਜਦਕਿ ਉਹ ਜ਼ਿੰਦਾ ਸੀ, ਰੂਹ ਦੀ ਤਾਕਤ ਨੂੰ ਫਾਨੀ ਮਾਦੀ ਹਿੱਸ ਉੱਤੇ ਫਤਿਹ ਪਾਉਣ ਲਈ ਬੰਦ ਕਬਰ ਵਿੱਚ ਜ਼ਾਹਿਰ ਕਰ ਰਿਹਾ ਸੀ। ਉਹਦੀ ਰਾਹ ਵਿੱਚ ਪੱਥਰ ਦੀਆਂ ਕੰਧਾਂ ਸੀ ਅਤੇ ਗਾਰ ਦੇ ਮੂੰਹ ਉੱਤੇ ਇੱਕ ਵੱਡਾ ਪੱਥਰ ਲੜਕਿਆ ਹੋਇਆ ਸੀ। ਪਰ ਯਿਸੂ ਹਰ ਮਾਦੀ ਰੁਕਾਵਟ ਉੱਤੇ ਗਲਬ ਆਇਆ, ਹਰ ਮਾਦੀ ਕਾਨੂੰਨ ਉੱਤੇ ਫਤਿਹਮੰਦ ਹੋਇਆ ਅਤੇ ਆਪਣੀ ਹਨੇਰ ਰਹਾਇਸ਼ਗਾਹ ਤੋਂ ਬਾਹਰ ਨਿਕਲਿਆ, ਸ਼ਾਨਦਾਰ ਕਾਮਯਾਬੀ ਅਤੇ ਇੱਕ ਅਬਦੀ ਫਤਿਹ ਦੇ ਜਲਾਲ ਨਾਲ ਤਾਜਦਾਰ ਬਣਿਆ। ਰੱਬ ਦੀ ਤਮਜੀਦ ਹੋਵੇ ਅਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਅਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਅਤੇ ਰੱਬ ਵਿੱਚ ਹਯਾਤੀ ਦੇ ਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਅਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਉਹਦੇ ਕੀਮਤੀ ਹੁਕਮਾਂ ਦੀ ਫਰਮਾਬਰਦਾਰੀ ਕਰਦਿਆਂ ਹੋਏ, ਜਿੰਨਾ ਅਸੀਂ ਇਹਨੂੰ ਸਮਝ ਸਕਦੇ ਹਾਂ ਓਨਾ ਹੀ ਉਹਦੇ ਇਜ਼ਹਾਰ ਮਗਰ ਟੁਰਦਿਆਂ ਹੋਏ ਅਸੀਂ ਉਹਦੇ ਪਿਆਲੇ ਵਿੱਚ ਪੀਂਦੇ ਹਾਂ, ਉਹਦੀ ਰੋਟੀ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਉਹਦੀ ਪਾਕਿਜ਼ਗੀ ਵਿੱਚ ਬਪਤਿਸਮਾ ਪਾਉਂਦੇ ਹਾਂ ਅਤੇ ਅਖੀਰੀ ਅਸੀਂ ਜਿਹੜਾ ਮੌਤ ਉੱਤੇ ਫਤਿਹ ਪਾਉਂਦਾ ਹੈ ਉਸ ਇਲਾਹੀ ਅਸੂਲ ਦੇ ਪੂਰੇ ਫਹਿਮ ਵਿੱਚ ਉਹਦੇ ਨਾਲ ਬੈਠਾਂਗੇ, ਆਰਾਮ ਕਰਾਂਗੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਣ ਦਾ ਇਹ ਫਰਜ਼ ਹੈ ਕਿ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।